ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨ ਮੁਕਤ ਨਾ ਕਾਹੂ ਜੀਉ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨ ਮੁਕਤ ਨਾ ਕਾਹੂ ਜੀਉ ਰਹਾਉ ਮਾਨ ਨਿਰਮਲ ਕਰਮ ਕਾਰ ਤਾਰਨ ਤਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ ਤਿਸ ਸਿਉ ਨਾ ਲਾਈਐ ਹੀਤ ਜਾਂ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੈ ਮਨ ਤਨ ਤੂੰ ਆਰਾਦ ਹਰ ਕੇ ਪ੍ਰੀਤਮ ਸਾਧ ਜਾਂ ਕਾ ਸੰਗ ਤੇਰੇ ਬੰਧਨ ਛੁਟੈ ਗਹੁ ਪਾਰ ਬ੍ਰਹਮ ਸਰਨ ਹਿਰਦਾ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕੋ ਕਿਰਪਾ ਕੀਜੈ ਗਹੁ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕੋ ਕਿਰਪਾ ਕੀਜੈ
ਵਾਹਿਗੁਰੂ ਜੀ ਕਾ ਖਾਲਸਾ।
ਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਤਖ਼ਤ ਅਤੇ ਸੁਭਾਏਮਾਨ ਹੁੰਦਿਆਂ ਪ੍ਰਕਾਸ਼ਮਾਨ ਹੋ ਜੋ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ, ਆਪ ਸਮੂਹ ਸੰਗਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਅੰਮ੍ਰਿਤਸਰ ਗੁਰੂ ਦੀ ਹਜ਼ੂਰੀ ਅੰਦਰ ਅਤੇ ਟੀਵੀ ਰੇਡੀਓ ਦੇ ਮਾਧਿਅਮ ਰਾਹੀਂ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਬਚਨਾਂ ਨੂੰ ਸਰਵਣ ਕਰ ਰਹੇ ਹੋ। ਆਓ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਕੇ ਸਰਵਣ ਕਰੀਏ, ਤਾਂ ਕਿ ਸਾਡਾ ਇਹ ਮਨੁੱਖਾ ਜਨਮ ਸਫਲ ਹੋ ਸਕੇ। ਦੁਨੀਆ ਦਾ ਹਰ ਮਨੁੱਖ ਕਿਸੇ ਨਾ ਕਿਸੇ ਗੱਲ ਤੋਂ ਦੁਖੀ ਹੈ। ਉਹਦੇ ਦੁੱਖਾਂ ਦਾ ਕਾਰਨ ਇਹ ਹੈ ਵੀ ਦਰਅਸਲ ਮਨੁੱਖ ਜਿਉਣਾ ਭੁੱਲ ਚੁੱਕਾ ਹੈ। ਮਾਲਕ ਨੇ ਇਹ ਸੰਸਾਰ ਬੜਾ ਖੂਬਸੂਰਤ ਬਣਾਇਆ ਸੀ। ਬੰਦਗੀ ਵਾਲਿਆਂ ਨੇ, ਜਿਨ੍ਹਾਂ ਨੇ ਮਾਲਕ ਨੂੰ ਚੇਤੇ ਰੱਖਿਆ, ਉਹ ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰ ਦੂਜੇ ਪਾਸੇ ਜੇ ਉਸ ਮਾਲਕ ਨੂੰ ਪਾਸੇ ਰੱਖ ਕੇ ਕੋਈ ਦੇਖਦਾ ਹੈ, ਫਿਰ ਉਹ ਕਹਿੰਦਾ ਹੈ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਦਰਅਸਲ ਮਾਲਕ ਨੇ ਜੋ ਕੁਝ ਸਾਨੂੰ ਦਿੱਤਾ ਬੜਾ ਕੀਮਤੀ ਹੈ। ਇਹ ਮਨੁੱਖ ਜਿਉਣ ਦਾ ਵੱਲ ਭੁੱਲ ਗਿਆ, ਅਤੇ ਜਦੋਂ ਜਿਉਣ ਦਾ ਵੱਲ ਨਾ ਹੋਵੇ, ਜੀਵਨ ਦੇ ਵਿੱਚ ਘਰ ਦੇ ਵਿੱਚ ਜਿਹੜੀ ਵੀ ਵਸਤੂ ਹੋਵੇ ਹਨੇਰੇ ਵਿੱਚ ਦੁੱਖਦਾਈ ਬਣ ਜਾਂਦੀ ਹੈ। ਘਰ ਦਾ ਸਮਾਨ ਹੈ, ਅਸੀਂ ਖਰੀਦ ਕੇ ਲਿਆਂਦਾ ਅਤੇ ਹੋਵੇ ਭਾਵੇਂ ਕੀਮਤੀ, ਪਰ ਜੇ ਹਨੇਰਾ ਹੋ ਜਾਏ, ਤੁਰਨ ਦਾ ਵੱਲ ਨਾ ਹੋਵੇ, ਸਾਹਮਣੇ ਚਾਨਣ ਨਜ਼ਰ ਨਾ ਆਉਂਦਾ ਹੋਵੇ, ਤਾਂ ਉਹੀ ਠੇਡੇ ਅਤੇ ਠੋਕਰਾਂ ਦਾ ਕਾਰਨ ਬਣ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵਨ ਤਾਂ ਕੀਮਤੀ ਸੀ, ਪਰ ਪਾਤਸ਼ਾਹ ਜੀ ਕਹਿੰਦੇ ਮਨੁੱਖ ਮਮਤਾ ਵਿੱਚ ਜਿਉਣ ਨੂੰ ਭੁੱਲ ਗਿਆ, ਮਮਤਾ ਵਿੱਚ ਮਰਿਆ ਪਿਆ ਹੈ। ਕਹਿੰਦੇ ਇਹ ਜਗਤ ਮਮਤਾ ਮੁਆ, ਜੀਵਨ ਕੀ ਵਿਦ ਨਾਹੇ, ਗੁਰ ਕੈ ਭਾਣੈ ਜੇ ਚੱਲੈ ਤਾਂ ਜੀਵਨ ਪਦਵੀ ਪਾਹੇ। ਜੇ ਗੁਰੂ ਦੇ ਆਖੇ ਲੱਗ ਕੇ ਗੁਰੂ ਦੇ ਦੱਸੇ ਮਾਰਗ 'ਤੇ ਤੁਰਨ ਲੱਗ ਜਾਏ ਨਾ, ਪਾਤਸ਼ਾਹ ਜੀ ਕਹਿੰਦੇ ਫਿਰ ਜੀਵਨ ਵਿੱਚ ਆਨੰਦ ਬਣ ਜਾਏਗਾ। ਅੱਜ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੋ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਦੀ ਮਿਹਰਾਮਤ ਨਾਲ, ਆਪ ਸੰਗਤ ਦੀ ਅਸੀਸ ਨਾਲ ਹੋਏਗੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ।
ਇਹ ਪਾਵਨ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 678 ਅੰਗ 'ਤੇ ਸੁਭਾਏਮਾਨ ਹੈ। ਰਾਗ ਧਨਾਸਰੀ ਅੰਦਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪ੍ਰਤੱਖ ਹਰ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਘਰ ਛੇਵੇਂ ਅੰਦਰ ਗਾਇਨ ਦੀ ਤਕੀਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਮਾਲਕ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ।
ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ।
ਗੁਰੂ ਪਾਤਸ਼ਾਹ ਜੀ ਅੱਜ ਦੇ ਇਹਨਾਂ ਪਾਵਨ ਬਚਨਾਂ ਅੰਦਰ ਰਹਿਮਤ ਕਰਦੇ ਨੇ, ਇਹ ਰਹਾਓ ਵਾਲਾ ਬੰਦ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਾ ਕਾਹੂ ਜੀਓ। ਦੁਨੀਆਂ 'ਤੇ ਮਨੁੱਖ ਇਸ ਧਰਤੀ ਦੇ ਤਖ਼ਤੇ 'ਤੇ ਆਇਆ ਅਤੇ ਇਹਨੂੰ ਬੰਧਨ ਪਏ ਹੋਏ ਨੇ। ਅੱਜ ਦੇ ਸ਼ਬਦ ਅੰਦਰ ਤਿੰਨ ਗੱਲਾਂ ਗੁਰੂ ਪਾਤਸ਼ਾਹ ਜੀ ਨੇ ਦਰਸਾਈਆਂ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਣਾ। ਪਹਿਲੀ ਗੱਲ ਇਹ ਹੈ ਵੀ ਮਨੁੱਖ ਨੂੰ ਬੰਧਨ ਪਏ ਹੋਏ ਨੇ। ਦੂਜੀ ਗੱਲ ਇਹ ਹੈ ਵੀ ਉਹ ਬੰਧਨ ਕਾਹਦੇ ਕਾਹਦੇ ਪਏ ਹੋਏ ਨੇ, ਬੰਧਨ ਕਿਉਂ ਪੈ ਜਾਂਦੇ ਨੇ। ਅਤੇ ਤੀਜੀ ਵਿਚਾਰ ਇਹ ਕਰਨੀ ਹੈ ਵੀ ਉਹਨਾਂ ਬੰਧਨਾਂ ਤੋਂ ਖਲਾਸੀ ਸਾਨੂੰ ਜੀਵਨ ਅੰਦਰ ਹੋ ਕਿਵੇਂ ਸਕਦੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰ ਨਾਰ। ਜਦੋਂ ਜੀਣ ਦਾ ਵੱਲ ਨਾ ਹੋਵੇ ਉਦੋਂ ਇਹ ਰਿਸ਼ਤੇ ਜਿਹੜੇ ਨੇੜਦੇ ਨੇ ਨਾ, ਇਹ ਵੀ ਬੰਧਨ ਬਣ ਜਾਂਦੇ ਨੇ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰ ਨਾਰ। ਇਹ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਸੀ, ਪਰ ਜਦੋਂ ਮਨੁੱਖ ਨੂੰ ਜਿਉਣਾ ਨਾ ਆਇਆ ਤੇ ਇਹਦੇ ਜੀਵਨ ਵਿੱਚ ਇਹ ਬੰਧਨ ਬਣ ਗਏ। ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ। ਕਹਿੰਦੇ ਧਾਰਮਿਕ ਕਰਮ ਸਾਰੇ ਚੰਗੇ ਨੇ, ਪਰ ਜਦੋਂ ਗੁਰੂ ਦੀ ਮਤ ਨਾਲ ਨਾ ਹੋਵੇ ਉਦੋਂ ਮਨੁੱਖ ਆਪਣੇ ਵੱਲੋਂ ਕੰਮ ਵਧੀਆ ਕਰਦਾ ਹੈ, ਪਰ ਉਹ ਵੀ ਬੰਧਨ ਬਣ ਜਾਂਦੇ ਨੇ। ਜਿਵੇਂ ਇਸ਼ਨਾਨ ਕਰਨਾ ਚੰਗੀ ਗੱਲ ਹੈ, ਦਾਨ ਪੁੰਨ ਕਰਨਾ ਚੰਗੀ ਗੱਲ ਆ, ਕਿਸੇ ਦੀ ਮਦਦ ਕਰਨੀ ਬੜੀ ਵਧੀਆ ਗੱਲ ਹੈ, ਪਰ ਦੂਜੇ ਪਾਸੇ ਜਦੋਂ ਜਿਉਣ ਦਾ ਵੱਲ ਨਹੀਂ ਮਨੁੱਖ ਅਕਲ ਆਪਣੀ ਵਰਤਦਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕੰਮ ਤਾਂ ਚੰਗਾ ਸੀ, ਪਰ ਦਰਅਸਲ ਇਸ ਮਨੁੱਖ ਨੇ ਆਪਣੀ ਅਕਲ ਨੂੰ ਵਰਤ ਕੇ ਇਹਨੂੰ ਮਾੜਾ ਬਣਾ ਲਿਆ। ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ। ਉਦੋਂ ਪੁੱਤਰ ਵੀ ਘਰ ਵਾਲੀ ਵੀ ਰੁਕਾਵਟ ਬਣ ਜਾਂਦੀ ਹੈ, ਜਦੋਂ ਮਨ ਦੇ ਵਿੱਚ ਪ੍ਰੇਮ ਉਸ ਮਾਲਕ ਦਾ ਨਾ ਹੋਵੇ, ਕਿਸੇ ਹੋਰ ਦਾ ਹੋਵੇ। ਇਹ ਸਾਰੀਆਂ ਮਾਲਕ ਵੱਲੋਂ ਮਿਲੀਆਂ ਹੋਈਆਂ ਸਹੂਲਤਾਂ ਨੇ। ਦਰਅਸਲ ਇਹ ਬੰਧਨ ਪੈਂਦੇ ਕਦੋਂ ਨੇ? ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਜੀਵ ਇਸ ਧਰਤੀ ਦੇ ਤਖ਼ਤੇ 'ਤੇ ਆਇਆ, ਇਹਨੂੰ ਇਹ ਸੰਸਾਰ ਦੀ ਹਵਾ ਲੱਗੀ, ਇਹਨੇ ਪਹਿਲਾ ਸਾਹ ਹੀ ਲਿਆ, ਇਹਨੇ ਮਾਲਕ ਨੂੰ ਭੁਲਾ ਦਿੱਤਾ। ਅਤੇ ਮਾਲਕ ਨੂੰ ਭੁਲਾਉਣ ਨਾਲ ਕੀ ਕਹਿੰਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਪ੍ਰਭਾਵ ਇਸ ਜੀਵ 'ਤੇ ਪਾ ਦਿੱਤਾ, ਅਤੇ ਜਦੋਂ ਮਾਲਕ ਦੀ ਯਾਦ ਨਾ ਹੋਵੇ ਜੀਵਨ ਦਾ ਹਰ ਇੱਕ ਕਰਮ ਜਿਹੜਾ ਉਹ ਰੁਕਾਵਟ ਬਣਦਾ ਜਾਂਦਾ ਹੈ। ਉਦੋਂ ਜੀਵਨ ਦੇ ਵਿੱਚ ਬੰਧਨ ਪੈਂਦੇ ਜਾਂਦੇ ਨੇ। ਮਾਲਕ ਦੀ ਇਬਾਦਤ ਨੂੰ ਭੁਲਾ ਕੇ ਮਨੁੱਖ ਜੇ ਧਰਮ ਦੇ ਕੰਮ ਕਰ ਰਿਹਾ ਤਾਂ ਵੀ ਉਹ ਰੁਕਾਵਟ ਬਣਦੇ ਨੇ। ਜੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੀ ਗੱਲ ਆ, ਉਹ ਵੀ ਸਹੀ ਢੰਗ ਨਾਲ ਨਹੀਂ ਹੋਏਗਾ, ਸਮਾਜ ਵਿੱਚ ਉਹਨੂੰ ਵਿਚਰਨਾ ਨਹੀਂ ਆਏਗਾ। ਜਦੋਂ ਗੁਰੂ ਦੀ ਕਿਰਪਾ ਹੁੰਦੀ ਆ, ਇਹ ਵਿਆਕੁਲ ਹੋਇਆ ਜੀਵ ਜਦੋਂ ਗੁਰੂ ਦੇ ਚਰਨਾਂ ਵਿੱਚ ਆਣ ਕੇ ਜੋਦੜੀ ਕਰਦਾ ਨਾ, ਫਿਰ ਗੁਰੂ ਦੀ ਪਰਿਭਾਸ਼ਾ ਹੀ ਇਹ ਆ ਵੀ ਗੁਰੂ ਕਿਰਪਾ ਕਰ ਦਿੰਦਾ, ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਚ ਧਿਆਨ। ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀ ਹੈ। ਗੁਰੂ ਦੀ ਪਰਿਭਾਸ਼ਾ ਹੀ ਇਹ ਆ ਵੀ ਜਦੋਂ ਗੁਰੂ ਦੇ ਸੰਪਰਕ ਵਿੱਚ ਆ ਜਾਂਦੇ, ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਨਾ, ਗੁਰੂ ਪਾਤਸ਼ਾਹ ਜੀ ਸਾਡੇ ਜੀਵਨ ਅੰਦਰ ਜਿੰਨੇ ਤਰ੍ਹਾਂ ਦੇ ਵੀ ਬੰਧਨ ਪਏ ਹੋਏ ਨੇ ਉਹਨਾਂ ਨੂੰ ਕੱਟ ਦਿੰਦੇ ਨੇ। ਸਤਿਗੁਰ ਸਿੱਖ ਕੇ ਬੰਧਨ ਘਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਕੀ ਕਰਦਾ ਹੈ? ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰੂ ਕਿਰਪਾ ਕਰ ਦਿੰਦਾ ਹੈ। ਮਨੁੱਖ ਦੀਆਂ ਅੱਖਾਂ ਨੂੰ ਬੰਧਨ ਨੇ, ਮਨੁੱਖ ਦੇ ਪੈਰਾਂ ਨੂੰ ਬੰਧਨ ਪਏ ਹੋਏ ਨੇ, ਮਨੁੱਖ ਦੇ ਕੰਨਾਂ ਨੂੰ ਬੰਧਨ ਪਏ ਹੋਏ ਨੇ, ਮਨੁੱਖ ਦੇ ਜੀਵਨ ਅੰਦਰ ਵਿਕਾਰਾਂ ਦੇ ਬੰਧਨ ਪਏ ਹੋਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰੂ ਦੀ ਮਹਿਮਾ ਬਿਆਨ ਕਰਦਿਆਂ ਹੋਇਆਂ ਉਚਾਰਨ ਕਰਦੇ ਨੇ, ਕਹਿੰਦੇ ਸਤਿਗੁਰ ਗੁਣੀ ਨਿਧਾਨ ਹੈ, ਗੁਣਕਰ ਬਖਸ਼ੇ ਅਵਗੁਣਿਆਰੇ। ਗੁਰੂ ਪਾਤਸ਼ਾਹ ਜੀ ਔਗੁਣਾਂ ਵਾਲਿਆਂ ਨੂੰ ਵੀ ਗੁਣਾਂ ਦੀ ਬਖਸ਼ਿਸ਼ ਕਰਦੇ ਨੇ। ਦੁਨੀਆਦਾਰੀ ਤੌਰ 'ਤੇ ਅਸੀਂ ਕਿਸੇ ਡਾਕਟਰ ਦੇ ਕੋਲ ਜਾਈਏ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਸਤਿਗੁਰ ਗੁਣੀ ਨਿਧਾਨ ਹੈ, ਗੁਣਕਰ ਬਖਸ਼ੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਪੂਰਾ ਵੈਦ ਸ਼ਬਦ ਕਿਉਂ ਵਰਤਿਆ? ਦੁਨਿਆਵੀ ਡਾਕਟਰ ਦੇ ਕੋਲ ਜਾਈਏ ਅਤੇ ਕਹਿ ਦੇਈਏ, ਡਾਕਟਰ ਸਾਹਿਬ ਜੀ ਅੱਖਾਂ ਤੋਂ ਸਾਨੂੰ ਧੁੰਦਲਾ ਜਿਹਾ ਦੀਂਦਾ ਅਤੇ ਡਾਕਟਰ ਇਲਾਜ ਕਰਕੇ ਐਨਕ ਲਾ ਸਕਦਾ, ਡਾਕਟਰ ਇਲਾਜ ਕਰਕੇ ਸਾਡਾ ਮੋਤੀਆ ਦੂਰ ਕਰ ਸਕਦਾ, ਪਰ ਦੁਨੀਆ ਦੇ ਇਹ ਕਿਸੇ ਵੀ ਡਾਕਟਰ ਦੇ ਵਿੱਚ ਪਾਵਰ ਨਹੀਂ ਵੀ ਅੱਖਾਂ ਸਾਡੀਆਂ ਗਲਤ ਪਾਸੇ ਪਰ ਤਨ ਅਤੇ ਪਰ ਧਨ ਤੋਂ ਤੱਕਦੀਆਂ ਨੇ ਵੀ ਇਹ ਅੱਜ ਤੋਂ ਬਾਅਦ ਹੋਰ ਪਾਸੇ ਦੇਖਣਾ, ਇਹ ਦੁਨੀਆ ਦੇ ਡਾਕਟਰਾਂ ਦੀ ਸਮਰੱਥਾ ਨਹੀਂ। ਦੁਨੀਆ ਦੇ ਦਾਰੀ ਤੌਰ 'ਤੇ ਅਸੀਂ ਡਾਕਟਰਾਂ ਦੇ ਕੋਲ ਜਾਈਏ, ਕੰਨਾਂ ਦੀ ਸਰੋਤ ਘਟਦੀ ਆ, ਕੋਈ ਕੰਨਾਂ ਦੀ ਸਮੱਸਿਆ, ਡਾਕਟਰ ਕੰਨਾਂ ਦਾ ਇਲਾਜ ਕਰ ਸਕਦਾ ਹੈ ਵੀ ਤੈਨੂੰ ਸੁਣ ਲੱਗ ਜਾਏਗਾ, ਪਰ ਬੰਦਿਆ ਅੱਜ ਤੋਂ ਬਾਅਦ ਤੂੰ ਗਲਤ ਕੁਝ ਨਾ ਸੁਣੇ, ਇਸ ਗੱਲ ਦਾ ਇਲਾਜ ਦੁਨੀਆ ਦੇ ਡਾਕਟਰ ਨਹੀਂ ਕਰ ਸਕਦੇ। ਇਹ ਤਾਂ ਗੁਰੂ ਵੈਦ ਪੂਰਾ ਇਲਾਜ ਕਰਦਾ, ਤਾਂ ਹੀ ਕਿਹਾ ਵੀ ਸਤਿਗੁਰ ਪੂਰਾ ਵੈਦ ਹੈ, ਦੁਨੀਆ ਦੇ ਵੈਦ ਅਧੂਰੇ ਵੈਦ ਨੇ। ਕਿਸੇ ਆਦਮੀ ਦੀ ਲੱਤ ਜਾਂ ਬਾਂਹ ਟੁੱਟ ਜਾਏ, ਡਾਕਟਰ ਕੋਲ ਜਾਵਾਂਗੇ, ਉਹ ਇਲਾਜ ਕਰੇਗਾ, ਪਲਸਤਰ ਲਾ ਦੇਗਾ, ਆਪਰੇਸ਼ਨ ਕਰਕੇ ਕੋਈ ਪਲੇਟਾਂ ਪਾ ਦੇਗਾ, ਕੁਛ ਕਰ ਦੇਗਾ, ਪਰ ਦੁਨੀਆ ਦੇ ਡਾਕਟਰਾਂ ਕੋਲ ਇਹ ਸਮਰੱਥਾ ਨਹੀਂ ਨਾ ਵੀ ਅੱਜ ਤੋਂ ਕਦਮ ਕਿਸੇ ਗਲਤ ਰਸਤੇ 'ਤੇ ਤੁਰ ਕੇ ਨਾ ਜਾਣ। ਇਹ ਤਾਂ ਗੁਰੂ ਕਿਰਪਾ ਕਰਦਾ ਹੈ, ਸਤਿਗੁਰ ਗੁਣੀ ਨਿਧਾਨ ਹੈ, ਗੁਣਕਰ ਬਖਸ਼ੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਜਿਹੜੇ ਦੂਰ ਨਹੀਂ ਕਰੇ ਜਾਣ ਵਾਲੇ। ਗੁਰੂ ਕੀ ਕਰਦਾ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ। ਧਿਆਨ ਕਰਨਾ ਪੰਕਤੀਆਂ ਲਈ, ਬਾਲ ਅਣਜਾਣ ਹੋਵੇ, ਉਹਨੂੰ ਸੋਝੀ ਨਾ ਹੋਵੇ, ਕਈ ਵਾਰੀ ਮਾਂ ਦਵਾਈ ਦੇਣ ਲੱਗਦੀ ਹੈ ਅਤੇ ਬੱਚਾ ਜਿੱਦ ਕਰਦਾ ਵੀ ਆ ਚਮਚ ਮੈਨੂੰ ਫੜਾ ਦੇ, ਮੈਂ ਲੈ ਲਵਾਂਗਾ, ਬੱਚਾ ਜਿੱਦ ਕਰਦਾ ਨਾ, ਪਰ ਮਾਂ ਨੂੰ ਪਤਾ ਇਹ ਬੇਸਮਝ ਹੈ, ਇਹ ਨਾ ਹੋਵੇ ਵੀ ਮੈਂ ਇਹਨੂੰ ਅਰੋਗ ਕਰਨਾ ਚਾਹੁੰਦੀ ਹਾਂ ਵੀ ਕਿਤੇ ਇਹ ਦਵਾਈ ਡੋਲ ਨਾ ਬੈਠੇ। ਮਾਂ ਦਵਾਈ ਖੁਦ ਦਿੰਦੀ ਆ, ਬੱਚੇ ਦੇ ਹੱਥ ਵਿੱਚ ਚਮਚ ਨਹੀਂ ਫੜਾਉਂਦੀ ਕਦੇ ਵੀ। ਸਾਡਾ ਗੁਰੂ ਪੂਰਾ ਵੈਦ ਹੈ, ਇਹ ਨਾਮ ਦੀ ਦਵਾਈ ਜਦੋਂ ਦਿੰਦਾ ਨਾ ਸਿੱਧੀ ਮੁੱਖ ਵਿੱਚ ਪਾਉਂਦਾ, ਇਹਨੂੰ ਪਤਾ ਵੀ ਜੇ ਤੈਨੂੰ ਫੜਾਈ ਤੂੰ ਛੱਡ ਕੇ ਤੇ ਡੋਲ ਕੇ ਚਲਿਆ ਜਾਣਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ, ਕਾਟੈ ਜਮ ਕੀ ਫੰਦਾ। ਗੁਰੂ ਵੈਦ ਇਹ ਇਲਾਜ ਕਰ ਦਿੰਦਾ ਹੈ, ਬੰਧਨਾਂ ਤੋਂ ਛੁਡਾ ਦਿੰਦਾ ਹੈ। ਜਦੋਂ ਗੁਰੂ ਦੇ ਦਰ 'ਤੇ ਕੋਈ ਵੀ ਆਉਂਦਾ ਹੈ, ਪਾਤਸ਼ਾਹ ਜੀ ਨੇ ਪੰਕਤੀਆਂ ਕਹੀਆਂ, ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ। ਪਹਿਲੀ ਗੱਲ ਤਾਂ ਧਿਆਨ ਰੱਖਣਾ, ਇੱਕ ਇੱਕ ਪੰਕਤੀ ਧਿਆਨ ਮੰਗਦੀ ਆ ਵੀ ਜਦੋਂ ਕਿਸੇ ਦੇ ਕੋਲੋਂ ਹੁਕਮ ਸੁਣਨਾ ਹੋਵੇ ਨਾ, ਤੇ ਉਹ ਹੁਕਮ ਹਮੇਸ਼ਾ ਵਾਸਤੇ ਆਪਣੇ ਢੰਗ ਨਾਲ, ਹੁਕਮ ਵਾਲੇ ਢੰਗ ਨਾਲ ਹੀ ਦਿੰਦਾ, ਪਿਆਰ ਨਾਲ ਨਹੀਂ ਦਿੰਦਾ ਕਦੇ ਵੀ। ਸਾਡਾ ਗੁਰੂ ਕਿੰਨਾ ਦਿਆਲੂ ਆ, ਕਿੰਨੀ ਕਿਰਪਾਲਤਾ ਕਰਨ ਵਾਲਾ ਗੁਰੂ ਪਾਤਸ਼ਾਹ ਜੀ ਜਦੋਂ ਹੁਕਮ ਵੀ ਸੁਣਾਉਂਦੇ ਨੇ ਨਾ, ਇੰਨੇ ਪਿਆਰ ਨਾਲ ਸਿੱਖ ਨੂੰ ਸੀਨੇ ਨਾਲ ਲਾ ਕੇ ਇਹ ਬਚਨ ਕਹਿੰਦੇ ਨੇ, ਸੁਣੋ ਸੰਤ ਪਿਆਰੇ ਜੀਓ। ਪਿਆਰੇ ਪਿਆਰੇ ਸ਼ਬਦ ਵਰਤਿਆ, ਬਹੁਤ ਪਿਆਰ ਨਾਲ ਹੁਕਮ ਵੀ ਜਿਹੜਾ ਸੁਣਾਇਆ ਨਾ, ਬੜੇ ਪਿਆਰ ਨਾਲ ਸੁਣਾਇਆ, ਬਿਨੋ ਹਮਾਰੇ ਜੀ। ਉਹ ਕਹਿੰਦੇ ਮੇਰੀ ਇੱਕ ਬੇਨਤੀ ਆ ਤੇਰੇ ਚਰਨਾਂ ਵਿੱਚ। ਉਹ ਬੇਨਤੀ ਕਿਹੜੀ ਆ? ਗੁਰੂ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਰਹਿਮਤ ਕਰਦੇ ਨੇ,
ਹਰ ਬਿਨ ਮੁਕਤ ਨਾ ਕਾਹੂ ਜੀਓ।
ਕਹਿੰਦੇ ਤੇਰੇ ਬੰਧਨ ਅਨੇਕਾਂ ਹੋ ਸਕਦੇ ਨੇ, ਪਰ ਜੇ ਜੀਵਨ ਅੰਦਰ ਉਹਨਾਂ ਤੋਂ ਮੁਕਤੀ ਚਾਹੁੰਦਾ ਨਾ, ਗੁਰੂ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਨਾਮ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਬੰਧਨ ਸਾਨੂੰ ਪਰਿਵਾਰਕ ਵੀ ਹੋ ਸਕਦੇ ਨੇ, ਸਾਡੇ ਜੀਵਨ ਦੇ ਵਿੱਚ ਬੰਧਨ ਵਿਕਾਰਾਂ ਦੇ ਵੀ ਹੋ ਸਕਦੇ ਨੇ, ਕਰਮਾਂ ਕਾਂਡਾਂ ਦੇ ਬੰਧਨ ਵੀ ਹੋ ਸਕਦੇ ਨੇ, ਅਨੇਕਾਂ ਬੰਧਨ ਹੋ ਸਕਦੇ ਨੇ। ਜਿਵੇਂ ਹੋਮਿਓਪੈਥੀ ਦਵਾਈ ਦੇਣ ਵਾਲਾ ਡਾਕਟਰ ਪਤਾ ਕੀ ਕਰਦਾ, ਗੋਲੀਆਂ ਮਿੱਠੀਆਂ ਹੀ ਹੁੰਦੀਆਂ ਨੇ, ਮਿੱਠੀਆਂ ਹੀ, ਉਹਦੇ ਉੱਤੇ ਪਾਉਣ ਵਾਲੀ ਦਵਾਈ ਜਿਹੜੀ ਚੇਂਜ ਕਰਨ ਦਾ, ਗੋਲੀਆਂ ਉਹੀ ਰਹਿੰਦੀਆਂ ਨੇ। ਅੱਜ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਤੇਰੇ ਬੰਧਨ ਪਰਿਵਾਰਕ ਨੇ ਤਾਂ ਵੀ ਨਾਮ ਜਪ, ਤੇਰੇ ਬੰਧਨ ਸੰਸਾਰਕ ਨੇ ਤਾਂ ਵੀ ਨਾਮ ਜਪ। ਜੇ ਤੇਰੇ ਜੀਵਨ ਅੰਦਰ ਕਿਸੇ ਤਰੀਕੇ ਦੀ ਵੀ ਕੋਈ ਰੁਕਾਵਟ ਹੈ ਤਾਂ ਪਰਮੇਸ਼ਰ ਦਾ ਨਾਮ ਜਪ। ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਕਿ ਜੀਵਨ ਦੇ ਵਿੱਚ ਜੇ ਵਿਕਾਰਾਂ ਤੋਂ ਮੁਕਤ ਹੋਣਾ ਨਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਗੁਰੂ ਦੀ ਹਜ਼ੂਰੀ ਵਿੱਚ ਨਾ ਕਥਾ ਕੀਰਤਨ ਹੋ ਰਿਹਾ, ਅੰਮ੍ਰਿਤਸਰ ਦੀ ਧਰਤੀ ਦਾ ਹੀ ਜ਼ਿਕਰ ਹੈ। ਕੁਝ ਸੰਗਤਾਂ ਆਈਆਂ ਨੇ ਅਤੇ ਆਣ ਕੇ ਉਹਨਾਂ ਨੇ ਮੱਥਾ ਟੇਕਿਆ। ਸ਼ਬਦ ਦੀ ਵਿਚਾਰ ਹੋ ਰਹੀ ਆ, ਭਾਵਨਾ ਨਾਲ ਸਿੱਖ ਸੰਗਤਾਂ ਨੇ ਸ਼ਬਦ ਜਿਹੜਾ ਸੀ ਸਰਵਣ ਕੀਤਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਅਵਰ ਨਾ ਸੂਝੈ, ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਹੋ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ ਨਾਨਕ ਦਾਸ, ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ। ਸੰਗਤਾਂ ਨੇ ਇਹ ਸ਼ਬਦ ਸਰਵਣ ਕੀਤਾ, ਸੰਗਤਾਂ ਉੱਠ ਕੇ ਚਲੀਆਂ ਗਈਆਂ ਨੇ। ਇੱਕ ਸੱਜਣ ਅਜੇ ਵੀ ਸੰਗਤ ਵਿੱਚ ਬੈਠਾ, ਉਹਦੇ ਨਾਲ ਦੇ ਉਹਨੂੰ ਪੁੱਛਦੇ ਨੇ ਵੀ ਤੂੰ ਜਾਣਾ ਨਹੀਂ? ਉਹ ਨਾਲ ਆਇਆਂ ਨੂੰ ਕਹਿੰਦਾ ਵੀ ਤੁਸੀਂ ਜਾਣਾ ਤਾਂ ਚਲੇ ਜਾਓ, ਮੈਂ ਨਹੀਂ ਜਾਣਾ। ਗੁਰੂ ਪਾਤਸ਼ਾਹ ਜੀ ਨੇ ਨਾਮ ਪੁੱਛਿਆ, ਕਹਿੰਦੇ ਭਾਈ ਤੇਰਾ ਨਾਂ ਕੀ ਆ ਜਦੋਂ ਇਕੱਲਾ ਹੀ ਰਹਿ ਗਿਆ? ਕੁਝ ਹੋਰ ਸਿੱਖ ਕੋਲੇ ਬੈਠੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ ਜੀ ਮੇਰਾ ਨਾਂ ਹੈ ਤੀਰਥਾ, ਅਤੇ ਕਹਿੰਦਾ ਵੀ ਜਦੋਂ ਤੁਹਾਡੇ ਦਰ 'ਤੇ ਆਣ ਕੇ ਮੈਂ ਸ਼ਬਦ ਦੀ ਵਿਚਾਰ ਸੁਣੀ ਹੈ ਨਾ, ਕਿਰਪਾ ਕਰੋ, ਤਰਸ ਕਰੋ, ਮੇਰੇ 'ਤੇ ਇਹ ਰਹਿਮਤ ਕਰ ਦਿਓ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮੈਨੂੰ ਉਹ ਜਿਹੜੇ ਸਦੀਵੀ ਸੁੱਖ ਦੀ ਗੱਲ ਤੁਸੀਂ ਕੀਤੀ ਆ ਨਾ, ਜਿਹਦੇ ਨਾਲ ਚਿੰਤਾ ਅਤੇ ਝੋਰੇ ਸਮਾਪਤ ਹੋ ਜਾਂਦੇ ਨੇ, ਮੈਨੂੰ ਵੀ ਬਖਸ਼ਿਸ਼ ਕਰੋ, ਉਹ ਨਾਮ ਦੀ ਦਾਤ ਦਿਓ, ਮੈਂ ਵੀ ਤੁਹਾਡੇ ਦਰ ਘਰ ਵਿੱਚ ਸ਼ਾਮਲ ਹੋਣਾ ਚਾਹੁੰਦਾ, ਤੁਹਾਡੀ ਹਜ਼ੂਰੀ ਵਿੱਚ ਆਉਣਾ ਚਾਹੁੰਦਾ। ਜਦੋਂ ਇਹ ਬਚਨ ਕਹੇ ਨਾ, ਗੁਰੂ ਪਾਤਸ਼ਾਹ ਜੀ ਮੁਸਕਰਾਏ, ਕਹਿੰਦੇ ਉਹ ਭਲਿਆ, ਉਹ ਭਾਈ ਤੀਰਥਿਆ, ਇਉਂ ਦੱਸ ਵੀ ਜਦੋਂ ਕੋਈ ਚੀਜ਼ ਕਿਸੇ ਬਰਤਨ ਵਿੱਚ ਪਾਉਣੀ ਹੋਵੇ ਪਹਿਲੀ ਪਾਸੇ ਕਰਨੀ ਪੈਂਦੀ, ਤਾਂ ਹੀ ਪਾਈ ਜਾ ਸਕਦੀ ਹੈ ਨਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਉਹ ਭਲਿਆ ਜਿਹੜੀ ਦਾਤ ਮੰਗ ਰਿਹਾ ਨਾ, ਤੇਰੇ ਹਿਰਦੇ ਵਿੱਚ ਅਜੇ ਕਬਰਾਂ ਦੀ ਪੂਜਾ ਛੁਪੀ ਪਈ ਆ, ਤੂੰ ਸਖੀ ਸਰਵਨ ਨੂੰ ਮੰਨਣ ਵਾਲਾ, ਕਰਮਾਂ ਕਾਂਡਾਂ ਵਿੱਚ ਭਰਿਆ ਪਿਆ ਤੇਰਾ ਜੀਵਨ, ਇਹ ਹਿਰਦੇ ਵਿੱਚੋਂ ਗੱਲ ਸਾਰੀ ਪਾਸੇ ਕਰਨੀ ਪਏਗੀ ਅਤੇ ਫਿਰ ਇਹ ਨਾਮ ਵਾਲੀ ਦਾਤ ਟਿਕੇਗੀ। ਜਦੋਂ ਇਹ ਅਰਦਾਸ ਬੇਨਤੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤੀਰਥੇ ਨੇ ਕੀਤੀ, ਕਹਿੰਦਾ ਮਹਾਰਾਜ ਜੀ ਤੁਸੀਂ ਤਰਸ ਕਰੋ, ਮਨੂਏ 'ਤੇ ਇੰਨਾ ਅਸਰ ਹੋਇਆ, ਤੁਹਾਡੀ ਸੰਗਤ ਦੇ ਦਰਸ਼ਨ ਕਰਕੇ, ਤੁਹਾਡੀ ਰਸਨਾ ਤੋਂ ਇਹ ਸ਼ਬਦ ਸੁਣ ਕੇ ਮੈਂ ਇੰਨਾ ਪ੍ਰਭਾਵਿਤ ਹੋਇਆ, ਮੈਨੂੰ ਇਹ ਨਾਮ ਚਾਹੀਦਾ। ਜਿਹੜੀ ਤੁਸੀਂ ਗੱਲ ਕੀਤੀ ਆ ਭਾਂਡੇ ਨੂੰ ਸਾਫ਼ ਕਰਨ ਦੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕਹੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਮਹਾਰਾਜ ਜੀ ਜਿਹੜੀ ਤੁਸੀਂ ਕਰਮਾਂ ਕਾਂਡਾਂ ਦੀ ਗੱਲ ਕਰਦੇ ਹੋ, ਜਿਹੜੀ ਮੜੀਆਂ ਪੂਜਾਣ ਦੀ ਗੱਲ ਕਰਦੇ ਹੋ, ਕਿਰਪਾ ਕਰੋ ਮੇਰੇ 'ਤੇ ਰਹਿਮਤ ਕਰੋ, ਮੈਂ ਘਰ ਜਾਣਾ, ਉਹ ਬਣੀਆਂ ਹੋਈਆਂ ਮੜੀਆਂ ਅਤੇ ਕਬਰਾਂ ਨੂੰ ਮੈਂ ਢਾ ਦੇਵਾਂਗਾ। ਸਤਿਗੁਰੂ ਤਰਸ ਕਰਨਾ, ਜਿਹੜੀਆਂ ਮਨ ਵਿੱਚ ਬਣੀਆਂ ਹੋਈਆਂ ਉਹ ਤੁਸੀਂ ਤਰਸ ਕਰਕੇ ਢਾ ਦਿਆ ਜੇ। ਮਨ ਵਿੱਚੋਂ ਢਾਉਣੀਆਂ ਬੜੀ ਔਖੀ ਗੱਲ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਪਹਿਲਾਂ ਇਸ ਹਿਰਦੇ ਦੇ ਭਾਂਡੇ ਨੂੰ ਸਾਫ਼ ਕਰਕੇ ਆ, ਇੱਕ ਪਾਸੇ ਲੱਗ ਜਾ, ਫਿਰ ਗੱਲ ਬਣੇਗੀ। ਭਾਈ ਤੀਰਥਾ ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਮੰਝ ਕਹਿ ਕੇ ਆਪਾਂ ਚੇਤੇ ਕਰਦੇ ਹਾਂ, ਕੰਗਮਈ ਪਿੰਡ ਦੇ ਰਹਿਣ ਵਾਲਾ ਹੁਸ਼ਿਆਰਪੁਰ ਇਲਾਕੇ ਦਾ ਸੀ ਇਹ। ਘਰ ਚਲਿਆ ਗਿਆ, ਇਹਦੀ ਇੱਕ ਬੱਚੀ ਸੀ, ਘਰ ਵਾਲੀ ਸੀ, ਜਾ ਕੇ ਉਹਨਾਂ ਨਾਲ ਰੈ ਕੀਤੀ ਵੀ ਮੈਂ ਸਤਿਗੁਰੂ ਤੋਂ ਇੱਦਾਂ ਨਾਲ ਨਾਮ ਦੀ ਦਾਤ ਮੰਗੀ ਆ, ਮੈਂ ਸ਼ਰਨ ਵਿੱਚ ਆਣ ਕੇ ਇਹ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਦੇ, ਅਤੇ ਮੈਨੂੰ ਉਹਨਾਂ ਨੇ ਹੁਕਮ ਕੀਤਾ, ਮੈਂ ਕਬਰਾਂ ਢਾਉਣ ਲੱਗਾ, ਉਹਨਾਂ ਨੇ ਵੀ ਸਾਥ ਦਿੱਤਾ। ਭਾਈ ਤੀਰਥੇ ਨੇ ਕੀ ਕੀਤਾ, ਉਹ ਬਣੀਆਂ ਹੋਈਆਂ ਘਰ ਵਿੱਚ ਸਖੀ ਸਰਵਰ ਦੀਆਂ ਜਿਹੜੀਆਂ ਕਬਰਾਂ ਸੀ ਉਹਨਾਂ ਨੂੰ ਢਾਹ ਕੇ ਪੱਧਰਾ ਕਰ ਦਿੱਤਾ। ਦੁਨੀਆਂ ਦੇ ਲੋਕ ਆਂਢੀ ਗਾਂਢੀ ਸਮਝਾਉਂਦੇ ਨੇ, ਕਹਿੰਦੇ ਉਹ ਭਾਈ ਤੀਰਥਿਆ ਤੇਰਾ ਨੁਕਸਾਨ ਹੋਏਗਾ, ਤੂੰ ਇਹ ਚੰਗਾ ਕੰਮ ਨਹੀਂ ਕਰ ਰਿਹਾ, ਤਿੰਨੀ ਕੇਰੀ ਕਿੰਨੀ ਰਿਸਪੈਕਟ ਹੋ ਰਹੀ ਆ, ਤੈਨੂੰ ਪੀਰ ਦੀ ਮਾਰ ਪਏਗੀ। ਅਤੇ ਭਾਈ ਸਾਹਿਬ ਭਾਈ ਤੀਰਥਾ ਜੀ ਕਹਿਣ ਲੱਗੇ ਵੀ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ, ਹੁਣ ਤਾਂ ਗੁਰੂ ਦੇ ਦਰ ਤੋਂ ਉਹ ਦਾਤ ਜਿਹੜੀ ਅਸਲ ਆ ਉਹ ਮੈਂ ਲੈ ਕੇ ਹੀ ਆਉਣੀ ਆ, ਜਿਹਦੇ ਨਾਲ ਦੁਨੀਆਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ। ਕਬਰਾਂ ਢਾਹ ਦਿੱਤੀਆਂ ਅਤੇ ਕਬਰਾਂ ਨੂੰ ਢਾਹ ਕੇ ਗੁਰੂ ਦੀ ਹਜ਼ੂਰੀ ਵਿੱਚ ਆ ਗਿਆ ਅਤੇ ਆਣ ਕੇ ਦਾਤ ਮੰਗੀ। ਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਮਿਹਰਾਮਤ ਕਰਕੇ ਸਿੱਖੀ ਦੀ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਜਿਹਦੀ ਗੱਲ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਬਿਨ ਮੁਕਤ ਨਾ ਕਾਹੂ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੀ ਦਾਤ ਦੇ ਦਿੱਤੀ ਅਤੇ ਨਾਲ ਸਮਝਾਇਆ, ਕਹਿੰਦੇ ਭਾਈ ਮੰਝ, ਭਾਈ ਤੀਰਥਿਆ, ਸੱਚ ਦੇ ਮਾਰਗ 'ਤੇ ਚੱਲਦਿਆਂ ਕਈ ਠੇਡੇ ਠੋਕਰਾਂ ਵੀ ਸਹਾਰਨੇ ਪੈਂਦੇ ਨੇ, ਇੱਥੇ ਉਤਰਾਅ ਚੜ੍ਹਾਅ ਵੀ ਆਉਂਦੇ ਨੇ, ਅਤੇ ਤੂੰ ਆਪਣੇ ਮਾਰਗ ਤੋਂ ਥਿੜਕੀ ਨਾ। ਭਾਈ ਤੀਰਥਾ ਜੀ ਗੁਰੂ ਚਰਨਾਂ ਵਿੱਚ ਜੋਦਣੀਆਂ ਕਰਦਾ ਹੋਇਆ ਘਰੇ ਵਾਪਸ ਆ ਗਿਆ। ਭਾਈ ਤੀਰਥਾ ਆਪਣੇ ਇਲਾਕੇ ਦੇ ਵਿੱਚ 72 ਪਿੰਡਾਂ ਦਾ ਚੌਧਰੀ ਆ, 72 ਪਿੰਡਾਂ ਦਾ। ਜਿਹੜੀ ਗੱਲ ਪਿੰਡ ਦੇ ਕਿਸੇ ਇੱਕ ਦੋ ਮਨੁੱਖ ਦੇ ਕਿਆਂ ਤੋਂ ਹੱਲ ਨਹੀਂ ਹੁੰਦੀ, ਉਹਦਾ ਫੈਸਲਾ ਭਾਈ ਤੀਰਥਾ ਜੀ ਕਰਦੇ ਨੇ। ਅੱਜ ਜਦੋਂ ਕਬਰਾਂ ਢਾਉਣ ਦੀ ਗੱਲ ਹੋਈ ਅਤੇ ਵਾਪਸ ਆਇਆ ਨਾ, ਪਿੰਡ ਦੀ ਪੰਚਾਇਤ ਇਕੱਠੀ ਹੋਈ, ਉਹ ਮੋਹਤਵਾਰ ਬੰਦੇ ਇਕੱਠੇ ਹੋਏ, ਕਿਉਂਕਿ ਇਹ ਸਾਰੇ ਪਿੰਡ ਜਿਹੜੇ ਸਖੀ ਸਰਵਰ ਨੂੰ ਪੂਜਣ ਵਾਲੇ ਸੀ। ਹੁਣ ਇਲਾਕੇ ਦਾ ਥੰਮ ਬੰਦਾ ਜਿਹੜਾ ਆਗੂ ਬਣ ਕੇ ਆਪ ਸਖੀ ਸਰਵਰ ਦੇ ਲੋਕਾਂ ਨੂੰ ਲੈ ਕੇ ਜਾਂਦਾ ਸੀ, ਅੱਜ ਉਹਨੇ ਕਬਰਾਂ ਢਾਹ ਦਿੱਤੀਆਂ। ਪਿੰਡ ਦੇ ਲੋਕ ਇਕੱਠੇ ਹੋਏ ਨੇ, ਅੱਗੇ ਲੋਕ ਫੈਸਲਾ ਕਰਾਉਣ ਵਾਸਤੇ ਆਉਂਦੇ ਸੀ। ਜ਼ਿੰਮੇਵਾਰ ਸੱਜਣਾ ਵਾਲੇ ਥਾਂ 'ਤੇ ਉੱਚੀ ਥਾਂ 'ਤੇ ਕੁਰਸੀ 'ਤੇ ਭਾਈ ਤੀਰਥਾ ਬਹਿੰਦਾ ਸੀ ਅਤੇ ਲੋਕ ਪੈਰਾਂ 'ਚ ਖੜ੍ਹਦੇ ਸੀ। ਅੱਜ ਮੋਹਤਵਾਰ ਬੰਦੇ ਇਕੱਠੇ ਹੋਏ ਨੇ, ਜਿਸ ਥਾਂ 'ਤੇ ਕਿਸੇ ਮੁਜਰਮ ਨੂੰ ਖੜ੍ਹਾ ਕੀਤਾ ਜਾਂਦਾ ਨਾ, ਉਸ ਥਾਂ 'ਤੇ ਭਾਈ ਤੀਰਥੇ ਨੂੰ ਖੜ੍ਹਾ ਕੀਤਾ ਅਤੇ ਪਿੰਡ ਦੇ ਜ਼ਿੰਮੇਵਾਰ ਬੰਦੇ ਉੱਚੀ ਜਗ੍ਹਾ 'ਤੇ ਬੈਠੇ ਨੇ। ਕਹਿੰਦੇ ਉਹ ਭਾਈ ਤੀਰਥਾ, ਤੂੰ ਕਬਰਾਂ ਢਾਹ ਦਿੱਤੀਆਂ, ਜੇ ਤੂੰ ਕਬਰਾਂ ਢਾਹ ਦਿੱਤੀਆਂ ਨੇ ਨਾ, ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਲੈਣ ਦੇਣ ਨਹੀਂ ਰੱਖਣਾ, ਤੇਰਾ ਭਾਂਡਾ ਛੇਕ ਦਿਆਂਗੇ ਅਸੀਂ, ਅਤੇ ਨਾਲ ਦੀ ਨਾਲ ਤੇਰੇ ਤੋਂ ਚੌਧਰ ਵੀ ਖੂਹ ਲਈ ਜਾਏਗੀ। ਜਦੋਂ ਇਹ ਬਚਨ ਕਹੇ, ਭਾਈ ਤੀਰਥਾ ਰੋਣ ਲੱਗ ਪਿਆ। ਸਿਆਣੇ ਪਿੰਡ ਵਾਲੇ ਕਹਿਣ ਲੱਗੇ, ਕਹਿੰਦੇ ਭਾਈ ਤੀਰਥਿਆ, ਅਜੇ ਕੁਝ ਨਹੀਂ ਵਿਗੜਿਆ, ਜੇ ਤੈਥੋਂ ਗਲਤੀ ਹੋ ਗਈ ਆ, ਕੀ ਫਰਕ ਪੈਂਦਾ, ਤੂੰ ਭੁੱਲ ਬਖਸ਼ਾ ਲਾ, ਕਬਰਾਂ ਦੁਆਰਾ ਬਣਾ ਲਾ, ਅਤੇ ਕੋਈ ਗੱਲ ਨਹੀਂ, ਪੀਰ ਤੈਨੂੰ ਬਖਸ਼ ਦੇਵੇਗਾ। ਭਾਈ ਤੀਰਥਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਪਾਸ਼ਚਾਤਾਪ ਇਸ ਗੱਲ ਦਾ ਨਹੀਂ, ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਮੇਰੀ ਚੌਧਰ ਜਾਂਦੀ ਲੱਗੀ ਆ, ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਤੁਸੀਂ ਮੇਰਾ ਭਾਂਡਾ ਤਿਆਗ ਦਿਓਗੇ, ਨਹੀਂ ਮੈਂ ਤਾਂ ਇਸ ਗੱਲ ਤੋਂ ਰੋ ਰਿਹਾ, ਗੁਰੂ ਪਾਤਸ਼ਾਹ ਮੈਂ ਤੇਰੇ ਵੱਲ ਨੂੰ ਇੱਕ ਕਦਮ ਤੁਰਿਆ, ਤੂੰ ਇੰਨਾ ਤਰਸ ਕੀਤਾ, ਆ ਚੌਧਰ ਪੁਣਾ ਮਰਦੇ ਦਮ ਤੱਕ ਮਨੁੱਖ ਦਾ ਖਹਿੜਾ ਨਹੀਂ ਛੱਡਦਾ, ਤੂੰ ਪਹਿਲੇ ਹੀ ਪੜਾਅ ਦੇ ਵਿੱਚ ਮੇਰਾ ਇਹਨਾਂ ਕਬਰਾਂ ਤੋਂ ਅਤੇ ਚੌਧਰ ਪੁਣੇ ਤੋਂ ਖਹਿੜਾ ਛਡਾ ਦਿੱਤਾ। ਜਦੋਂ ਇਹ ਬਚਨ ਭਾਈ ਤੀਰਥਾ ਜੀ ਨੇ ਕਹੇ ਨਾ, ਪਿੰਡ ਵਾਲੇ ਕਹਿੰਦੇ ਵੀ ਤੇਰੀ ਮਰਜ਼ੀ ਆ ਸੱਜਣਾ, ਫਿਰ ਅੱਜ ਤੋਂ ਬਾਅਦ ਤੇਰੇ ਨਾਲ ਸਾਡੀ ਕੋਈ ਸਾਂਝ ਨਹੀਂ, ਅਤੇ ਤੇਰਾ ਜਿਹੜਾ ਚੌਧਰਪੁਣਾ ਅੱਜ ਤੋਂ ਉਹ ਵੀ ਸਮਾਪਤ। ਭਾਈ ਤੀਰਥਾ ਜੀ ਨੇ ਮਾਲਕ ਦਾ ਸ਼ੁਕਰਾਨਾ ਕੀਤਾ, ਗੁਰੂ ਗੁਰੂ ਜਪਦੇ ਹੋਏ ਘਰੇ ਆ ਗਏ। ਸਮੇਂ ਦੇ ਨਾਲ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਭਾਈ ਤੀਰਥੇ ਦੀਆਂ ਹੌਲੀ ਹੌਲੀ ਨੁਕਸਾਨ ਹੋ ਗਿਆ, ਜਿਹੜੇ ਬੈਲ ਸੀ ਉਹ ਮਰ ਗਏ। ਹੌਲੀ ਹੌਲੀ ਕੀ ਹੋਇਆ, ਭਾਈ ਤੀਰਥੇ ਦੀਆਂ ਮੱਝਾਂ ਵੀ ਮਰਨੀਆਂ ਸ਼ੁਰੂ ਹੋ ਗਈਆਂ, ਭਾਈ ਤੀਰਥੇ ਦੀ ਘੋੜੀ ਜਿਹੜੀ ਸੀ ਉਹ ਵੀ ਮਰ ਗਈ। ਅੱਜ ਸਵੇਰ ਵੇਲੇ ਉੱਠੇ ਨੇ ਅਤੇ ਭਾਈ ਤੀਰਥਾ ਜੀ ਘਰ ਵਾਲੀ ਨੂੰ ਪੁੱਛਦੇ ਨੇ, ਕਹਿੰਦੇ ਭਾਗ ਵਾਲੇ ਕੋਈ ਜਲ ਪਾਣੀ ਨਹੀਂ ਤਿਆਰ ਕਰਨਾ? ਉਹ ਕਹਿਣ ਲੱਗੀ, ਸਾਈਆਂ ਜੀ ਉਹ ਘਰ ਦੇ ਵਿੱਚ ਦੁੱਧ ਵੱਧ ਹੈ ਕੁਝ ਨਹੀਂ, ਅਤੇ ਉਧਾਰਾ ਆਪਾਂ ਨੂੰ ਦੇਣਾ ਕਿਸੇ ਨੇ ਨਹੀਂ, ਤੇ ਭਾਈ ਤੀਰਥਾ ਜੀ ਕਹਿੰਦੇ ਕੋਈ ਗੱਲ ਨਹੀਂ, ਮਾਲਕ ਦਾ ਫਿਰ ਵੀ ਸ਼ੁਕਰਾਨਾ ਧੰਨਵਾਦ ਕਰਕੇ ਉਹਨਾਂ ਨਾਲ ਹੀ ਮਾਲਕ ਦੇ ਸ਼ੁਕਰਾਨੇ ਵਿੱਚ ਫੇਰ ਜੁੜ ਗਏ। ਸ਼ਾਮਾਂ ਨੂੰ ਪੁੱਛਿਆ, ਕਹਿੰਦੇ ਭਾਗਵਾਨ ਨੇ ਅੱਜ ਪ੍ਰਸ਼ਾਦਾ ਵੀ ਤਿਆਰ ਨਹੀਂ ਕੀਤਾ। ਘਰ ਵਾਲੀ ਦੇ ਅੱਖਾਂ ਵਿੱਚ ਅੱਥਰੂ ਨੇ, ਕਹਿਣ ਲੱਗੀ ਸਾਈਆਂ ਜਿਹੜਾ ਆਟਾ ਥੋੜ੍ਹਾ ਬਹੁਤਾ ਸੀ ਉਹ ਸਵੇਰੇ ਪਕਾ ਲਿਆ ਅਤੇ ਅੱਜ ਘਰ ਦੇ ਵਿੱਚ ਰੋਟੀਆਂ ਦੋ ਲਾਉਣ ਵਾਸਤੇ ਆਟਾ ਵੀ ਹੈ ਨਹੀਂ। ਭਾਈ ਤੀਰਥਾ ਜੀ ਕਹਿੰਦੇ ਕੋਈ ਗੱਲ ਨਹੀਂ, ਮਾਲਕ ਦਾ ਸ਼ੁਕਰਾਨਾ ਕਰਦੇ ਹੋਏ ਫੇਰ ਸੌਂ ਗਏ। ਪ੍ਰਭਾਤ ਹੋਈ ਉੱਠੇ, ਕਹਿੰਦੇ ਮਾਲਕ ਕਿਰਪਾ ਕਰੇਗਾ, ਅੱਜ ਭੁੱਖੇ ਨਹੀਂ ਸੌਣਾ ਪਏਗਾ, ਧਿਆਨ ਮਾਰਿਓ। ਅਸੀਂ ਵੀ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ, 72 ਪਿੰਡਾਂ ਦਾ ਚੌਧਰੀ ਆ, ਕੋਈ ਆਮ ਆਦਮੀ ਨਹੀਂ। ਹੱਥ ਦੇ ਵਿੱਚ ਇਹਨੇ ਇੱਕ ਪੱਲੀ ਚੱਕੀ ਅਤੇ ਘਰ ਰੰਬਾ ਲਿਆ ਅਤੇ ਘਾਹ ਖੋਤਣ ਵਾਸਤੇ ਤੁਰਿਆ। ਪਿੰਡ ਵਾਲਿਆਂ ਨੇ ਭਾਵੇਂ ਭਾਂਡਾ ਛੇਕ ਦਿੱਤਾ। ਭਾਈ ਸਾਹਿਬ ਜੀ ਕਹਿੰਦੇ ਨੇ ਕੋਈ ਗੱਲ ਨਹੀਂ, ਮਾਲਕ ਨੇ ਕਿਰਪਾ ਕੀਤੀ ਆ ਵੀ ਸਾਂਝੇ ਜਿਹੜੇ ਰਸਤੇ ਹੁੰਦੇ ਨੇ, ਪੰਜਾਂ ਹੁੰਦੀਆਂ ਨੇ, ਉਹਨਾਂ 'ਤੇ ਵੀ ਤਾਂ ਘਾਹ ਪੈਦਾ ਕੀਤਾ ਹੀ ਹੋਇਆ ਨਾ ਮਾਲਕ ਨੇ, ਕਿਸੇ ਨੇ ਖੇਤ ਵਿੱਚ ਵੜਨ ਨਹੀਂ ਦੇਣਾ। ਭਾਈ ਸਾਹਿਬ ਨੇ ਕੀ ਕੀਤਾ ਵੀ ਰੰਬਾ ਲਿਆ, ਪੱਲੀ ਲਈ ਅਤੇ ਰਸਤਿਆਂ ਦੇ ਵਿੱਚੋਂ ਸਾਂਝਿਆਂ ਦੇ ਵਿੱਚੋਂ ਘਾਹ ਖੋਤਿਆ ਅਤੇ ਖੋਤਰ ਕੇ ਘਾਹ ਮੰਡੀ ਵਿੱਚ ਵੇਚ ਕੇ, ਅੱਜ ਵੀ ਮੰਡੀਆਂ ਵਿੱਚ ਘਾਹ ਵਿਕਦਾ, ਪੁਰਾਣੇ ਸਮੇਂ ਵੀ ਵਿਕਦਾ ਸੀ। ਜਿਹੜੇ 2-3 ਪੈਸੇ ਮਿਲੇ ਨਾ, ਉਹਨਾਂ ਦਾ ਸਿੱਧਾ ਲੈ ਕੇ ਘਰੇ ਆਏ ਨੇ ਅਤੇ ਆਣ ਕੇ ਕਹਿੰਦੇ ਭਾਗਵਾਨ ਨੇ ਲਓ ਪ੍ਰਸ਼ਾਦਾ ਪਾਣੀ ਤਿਆਰ ਕਰੋ। ਘਰ ਵਾਲੀ ਕਹਿਣ ਲੱਗੀ ਸਾਈਆਂ ਇਹ ਕਿੱਥੋਂ ਲਿਆਂਦੇ ਨੇ? ਕਹਿੰਦੇ ਭਾਗਵਾਨ ਨੇ ਮੈਂ ਘਾਹ ਖੋਤਰ ਕੇ ਲੈ ਕੇ ਆਉਂਦੇ ਨੇ, ਹੱਥਾਂ ਵਿੱਚ ਛਾਲੇ ਪਏ ਹੋਏ ਨੇ। ਘਰ ਵਾਲੀ ਕਹਿਣ ਲੱਗੀ ਤੁਸੀਂ 72 ਪਿੰਡਾਂ ਦੇ ਚੌਧਰੀ ਸੀ, ਘਰ ਵਿੱਚ ਨੌਕਰ ਚਾਕਰ ਸੀ, ਮਨ ਨੂੰ ਦੁੱਖ ਨਹੀਂ ਹੋਇਆ? ਭਾਈ ਤੀਰਥਾ ਜੀ ਕਹਿੰਦੇ ਨਹੀਂ, ਸੱਚੀ ਸੱਚੀ ਕਿਰਤ ਨਾਲ ਜਿਹੜਾ ਅੱਜ ਕਮਾ ਕੇ ਲੈ ਕੇ ਆਇਆ ਇਹਦਾ ਆਨੰਦ ਹੀ ਵੱਖਰਾ ਹੈ। ਪ੍ਰਸ਼ਾਦਾ ਪਾਣੀ ਤਿਆਰ ਹੋਇਆ, ਮਾਲਕ ਦਾ ਸ਼ੁਕਰਾਨਾ ਕੀਤਾ। ਸੰਖੇਪ 'ਚ ਬੇਨਤੀ ਕਰਾਂ, ਗੁਰੂ ਪਾਤਸ਼ਾਹ ਜੀ ਨੇ ਆਪਣੇ ਇੱਕ ਸਿੱਖ ਨੂੰ ਭੇਜਿਆ ਵੀ ਆਹ ਹੁਕਮ ਲੈ ਕੇ ਜਾਓ ਭਾਈ ਤੀਰਥੇ ਦੇ ਕੋਲ। ਆਇਆ ਹੋਇਆ ਸਿੱਖ ਲਿਆ ਕੇ ਇੱਕ ਚਿੱਠੀ ਦੇਣ ਲੱਗਾ, ਨਾਲ ਕਹਿੰਦਾ ਜੀ ਗੁਰੂ ਪਾਤਸ਼ਾਹ ਜੀ ਦਾ ਹੁਕਮ ਆ ਵੀ ਕੁਝ ਮਾਇਆ ਲੈ ਕੇ ਅਤੇ ਫੇਰ ਇਹ ਹੁਕਮ ਦੇਣਾ। ਭਾਈ ਤੀਰਥਾ ਜੀ ਸ਼ਾਹੂਕਾਰ ਕੋਲ ਗਏ, ਕਹਿੰਦੇ ਵੀ ਆਧਾਰ ਤਾਂ ਦੇ ਸਕਦਾ, ਜਿਹੜਾ ਕੰਮ ਧੰਦਾ ਤੂੰ ਕਹੇਂਗਾ ਅਸੀਂ ਕਰ ਦਿਆਂਗੇ, ਪਰ ਇੱਕ ਬਹੁਤ ਕੀਮਤੀ ਵਸਤੂ ਮੈਨੂੰ ਅੱਜ ਬੜੀ ਸਸਤੇ ਭਾਅ 'ਤੇ ਮਿਲ ਲਈ, ਉਹ ਲਾਜ਼ਮੀ ਲੈਣੀ ਆ। ਕਿਨ ਹੀ ਬਣ ਜਾ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤੋ ਬਣ ਜਾ ਨਾਮ ਗੋਬਿੰਦ ਕਾ, ਐਸੀ ਖੇਪ ਹੁਮਾਰੀ। ਕਹਿੰਦੇ ਬਹੁਤ ਸਸਤੇ ਭਾਅ 'ਤੇ ਲੱਗੀ, ਉਹ ਸ਼ਾਹੂਕਾਰ ਤੋਂ ਮਾਇਆ ਲੈ ਕੇ ਆਉਂਦੀ ਅਤੇ ਲਿਆ ਕੇ ਨਾ ਉਹ ਮਾਇਆ ਸਿੱਖ ਦੀ ਤਲੀ 'ਤੇ ਰੱਖ ਦਿੱਤੀ। ਚਿੱਠੀ ਖੋਲ੍ਹ ਕੇ ਪੜ੍ਹਦੇ ਨੇ ਅਤੇ ਚਿੱਠੀ ਖੋਲ੍ਹ ਕੇ ਜਦੋਂ ਪੜ੍ਹਦੇ ਨੇ ਉਹਦੇ ਵਿੱਚ ਲਿਖਿਆ ਹੋਇਆ, ਭਾਈ ਤੀਰਥਾ ਜਲਦੀ ਤੂੰ ਗੁਰੂ ਹਜ਼ੂਰੀ ਵਿੱਚ ਆ ਜਾ। ਬਚਨ ਪੜ੍ਹਦਿਆਂ ਰੋਣ ਲੱਗ ਜਾਂਦੇ ਨੇ। ਆਇਆ ਸਿੱਖ ਪੁੱਛਦਾ, ਕਹਿੰਦਾ ਵੀ ਘਰ ਵਿੱਚ ਗਰੀਬੀ ਆ, ਤੁਸੀਂ ਤਾਂ ਰੋ ਰਹੇ ਹੋ, ਪੈਸੇ ਹੈ ਨਹੀਂ ਸੀ ਦੇਣ ਵਾਸਤੇ? ਕਹਿੰਦੇ ਨਹੀਂ, ਮੈਂ ਇਸ ਕਰਕੇ ਨਹੀਂ ਰੋ ਰਿਹਾ, ਮੈਂ 5ਵੇਂ ਪਾਤਸ਼ਾਹ ਮਾਲਕ ਦਾ ਸ਼ੁਕਰਾਨਾ ਕਰ ਰਿਹਾ। ਸਤਿਗੁਰੂ ਤੇਰੇ ਦਰ 'ਤੇ ਵੱਡੇ ਵੱਡੇ ਹੀਰੇ ਸੋਨੇ ਚਾਂਦੀ ਭੇਟ ਕਰਨ ਵਾਲੇ ਆਉਂਦੇ ਨੇ, ਅਨੇਕਾਂ ਮਾਇਆ ਦੇ ਢੇਰ ਲਾਉਣ ਵਾਲੇ ਆਉਂਦੇ ਨੇ, ਇੰਨੇ ਇਕੱਠ ਦੇ ਵਿੱਚ ਤੂੰ ਇੱਕ ਗਰੀਬ ਨੂੰ ਵੀ ਚੇਤੇ ਰੱਖਿਆ, ਮਾਲਕਾ ਤੇਰਾ ਧੰਨਵਾਦ ਸ਼ੁਕਰਾਨਾ ਹੈ। ਨਾਲ ਦੀ ਨਾਲ ਅੰਮ੍ਰਿਤਸਰ ਦੀ ਧਰਤੀ 'ਤੇ ਆ ਗਏ ਅਤੇ ਗੁਰੂ ਪਾਤਸ਼ਾਹ ਜੀ ਨੇ ਪ੍ਰੀਖਿਆ ਲਈ ਵੀ ਆਏ ਨੂੰ ਬੁਲਾਇਆ ਤੱਕ ਨਹੀਂ, ਲੰਗਰ ਦੇ ਵਿੱਚ ਸੇਵਾ ਕਰਨ ਲੱਗ ਗਏ। ਲੱਕੜਾਂ ਲੈ ਕੇ ਆਉਂਦੇ ਨੇ, ਨਾਲ ਕਥਾ ਕੀਰਤਨ ਸਰਵਣ ਕਰਦੇ ਨੇ। ਕੁਝ ਦਿਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਪੁੱਛਦੇ ਨੇ, ਕਹਿੰਦੇ ਭਾਈ ਤੀਰਥਾ ਕੀ ਕਰਦਾ ਹੁੰਦਾ? ਕਹਿੰਦਾ ਜੀ ਲੱਕੜਾਂ ਲੈ ਕੇ ਆਉਣਾ, ਬਾਕੀ ਸਮਾਂ ਕਥਾ ਕੀਰਤਨ ਸੁਣਦਾ। ਪਾਤਸ਼ਾਹ ਜੀ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ ਹੁੰਦਾ? ਕਹਿੰਦਾ ਜੀ ਲੰਗਰਾਂ ਵਿੱਚੋਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਫਿਰ ਇਹ ਨਾ ਕਿਆ ਕਰ ਵੀ ਸੇਵਾ ਕਰਦਾ ਹੁੰਦਾ, ਇਹ ਕਹਿ ਵੀ ਲੱਕੜਾਂ ਦਾ ਭਾਰ ਇੱਕ ਲੈ ਕੇ ਆਉਣਾ, ਪ੍ਰਸ਼ਾਦਾ 2 ਟਾਈਮ ਛਕਦਾ। ਕਹਿੰਦਾ ਮਹਾਰਾਜ ਜੀ ਮੈਨੂੰ ਸੇਵਾ ਕਰਨ ਦਾ ਵੱਲ ਨਹੀਂ, ਤੁਸੀਂ ਬੜਾ ਤਰਸ ਕੀਤਾ, ਸਮਝਾ ਦਿੱਤਾ, ਕੱਲ੍ਹ ਤੋਂ ਸੇਵਾ ਵਾਲੇ ਪਾਸੇ ਧਿਆਨ ਹੋਰ ਦੇਵਾਂਗਾ। 2 ਟਾਈਮ ਲੱਕੜਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ, ਰੱਬ ਰੱਬ ਕਰਦਾ ਰਿਹਾ। ਦੁਨੀਆਂ ਦੇ ਲੋਕ ਪੁੱਛਦੇ ਨੇ ਭਾਈ ਤੀਰਥਾ ਤੇਰੀ ਚੌਧਰ ਸੀ ਤਾਰੇ, ਸਾਰੇ ਪਾਸੇ ਤੇਰੀ ਜੈ ਜੈਕਾਰ ਸੀ, ਤੈਨੂੰ ਘਰ ਪਰਿਵਾਰ ਚੇਤੇ ਨਹੀਂ ਆਉਂਦਾ, ਇੰਨੀ ਗਰੀਬੀ ਦੇ ਦਿਨ ਕੱਟਣੇ ਪੈ ਰਹੇ ਨੇ? ਭਾਈ ਸਾਹਿਬ ਜੀ ਪੰਕਤੀਆਂ ਪੜ੍ਹਦੇ ਨੇ, ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ, ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਕੋਈ ਪਰਵਾਹ ਨਹੀਂ, ਹੁਣ ਦਿਨੇ ਰਾਤ ਸੇਵਾ ਕਰਦੇ ਨੇ, ਲੱਕੜਾਂ ਦੇ ਭਾਰ 2 ਲੈ ਕੇ ਆਉਂਦੇ ਨੇ, ਲੱਕੜਾਂ ਦਾ ਭਾਰ ਲਈ ਆਉਂਦੇ ਨੇ। ਮੌਸਮ ਖਰਾਬ ਆ, ਮੀਂਹ ਪੈ ਰਿਹਾ ਅਤੇ ਹਨੇਰੀ ਚੱਲ ਰਹੀ ਆ। ਆਉਂਦਿਆਂ ਹੋਇਆਂ ਅਚਾਨਕ ਰਸਤੇ ਦੇ ਵਿੱਚ ਨਾ ਇੱਕ ਬੋੜਾ ਖੂਹ ਸੀ ਜਿਹਦੀ ਮਣ ਹੈ ਨਹੀਂ, ਉਹਦੇ ਵਿੱਚ ਡਿੱਗ ਪਏ ਨੇ ਅਤੇ ਡਿੱਗ ਕੇ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਸ਼ੁਕਰਾਨਾ ਕਰ ਰਹੇ ਨੇ। ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਕਹਿੰਦੇ ਨੇ ਵੀ ਜਲਦੀ ਨਾਲ ਆਓ, ਰੱਸੇ ਲੈ ਕੇ ਆਓ। ਗੁਰੂ ਅਰਜਨ ਦੇਵ ਜੀ ਮਹਾਰਾਜ ਨੰਗੇ ਚਰਨੀ ਦੌੜੇ ਨੇ, ਤਰਨ ਤਾਰਨ ਵਾਲੇ ਪਾਸੇ ਜਦੋਂ ਰੇਲਵੇ ਲਾਈਨ ਆਉਂਦੀ ਇਹਦੇ ਨਾਲ ਜਾ ਕੇ ਉਹ ਜਗ੍ਹਾ ਬਣੀ ਹੋਈ, ਗੁਰੂ ਅਰਜਨ ਦੇਵ ਜੀ ਦੌੜ ਕੇ ਗਏ ਅਤੇ ਨਾਲ ਜਾ ਕੇ ਕਹਿੰਦੇ ਭਾਈ ਤੀਰਥਾ ਭਾਈ ਮੰਝ ਮੈਂ ਆ ਗਿਆ। ਰੋਂਦਿਆਂ ਹੋਇਆਂ ਭਾਈ ਤੀਰਥਾ ਜੀ ਕਹਿੰਦੇ ਸਤਿਗੁਰੂ ਤੇਰੇ ਤੋਂ ਬਿਨਾਂ ਮੇਰੇ ਕੋਲ ਆਉਣਾ ਵੀ ਹੋਰ ਕਿਹਨੇ ਸੀ। ਰੱਸਾ ਵਗਾਇਆ ਭਾਈ ਤੀਰਥਾ ਬਾਹਰ ਨਿਕਲਿਆ, ਕਹਿੰਦੇ ਜੀ ਪਹਿਲਾਂ ਲੱਕੜਾਂ ਕੱਢੋ। ਗੁਰੂ ਪਾਤਸ਼ਾਹ ਜੀ ਕਹਿੰਦੇ ਪਹਿਲਾਂ ਭਾਈ ਤੀਰਥਾ ਤੂੰ ਆ ਜਾ। ਕਹਿੰਦੇ ਜੀ ਨਹੀਂ, ਪਹਿਲਾਂ ਲੱਕੜਾਂ ਕੱਢੋ ਜਿਹਦਾ ਕਰਕੇ ਤੁਹਾਡੇ ਘਰ ਨਾਲ ਮੇਰਾ ਸੰਬੰਧ ਬਣਿਆ ਹੋਇਆ। ਪਹਿਲਾਂ ਲੱਕੜਾਂ ਕੱਢੀਆਂ, ਬਾਅਦ ਦੇ ਵਿੱਚ ਭਾਈ ਮੰਝ ਨੂੰ ਬਾਹਰ ਕੱਢਿਆ। ਅੱਜ ਭਾਈ ਮੰਝ ਚਰਨਾਂ 'ਤੇ ਡਿੱਗ ਕੇ ਗੁਰੂ ਦੇ ਮੱਥਾ ਟੇਕਣਾ ਚਾਹੁੰਦਾ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਮੰਝ ਅੱਜ ਤੇਰਾ ਸਥਾਨ ਮੇਰੇ ਚਰਨਾਂ ਵਿੱਚ ਨਹੀਂ, ਅੱਜ ਤੇਰਾ ਸਥਾਨ ਮੇਰੇ ਹਿਰਦੇ ਵਿੱਚ ਆ, ਮੇਰੀ ਛਾਤੀ ਨਾਲ ਲੱਗ ਜਾ। ਛਾਤੀ ਨਾਲ ਲਾ ਕੇ ਗੁਰੂ ਪਾਤਸ਼ਾਹ ਜੀ ਵਰਦੇ ਹੀ ਜਾ ਰਹੇ ਨੇ ਅਤੇ ਉਧਰ ਭਾਈ ਮੰਝ ਕਹਿੰਦੇ ਗੁਰੂ ਪਾਤਸ਼ਾਹ ਜੀ ਪਤਾ ਨਹੀਂ ਮੇਰੇ ਮਗਰ ਤੁਹਾਨੂੰ ਕਿੱਥੇ ਕਿੱਥੇ ਆਉਣਾ ਪੈਣਾ, ਮੈਂ ਕਿੰਨੀ ਵਾਰੀ ਖੂਹਾਂ 'ਚ ਡਿੱਗਦਾਂ ਅਤੇ ਤੁਸੀਂ ਕਿੰਨੀ ਵਾਰੀ ਮੈਨੂੰ ਖੂਹਾਂ 'ਚੋਂ ਕੱਢਦੇ ਹੋ। ਕਹਿੰਦੇ ਪਹਿਲਾਂ ਮੈਂ ਕਰਮਾਂ ਕਾਂਡਾਂ ਦੀ ਬੁੱਤ ਪ੍ਰਾਸਤੀ ਦੀ ਕਹਿੰਦੇ ਇਸ ਖੱਡ ਵਿੱਚ ਇਸ ਖੂਹ ਵਿੱਚ ਡਿੱਗਿਆ ਪਿਆ ਸੀ, ਤੁਸੀਂ ਮੈਨੂੰ ਉਸ ਖੱਡ ਵਿੱਚੋਂ ਕੱਢਿਆ। ਸਤਿਗੁਰੂ ਜੀ ਉਹ ਫਿਰ ਮੈਂ ਚੌਧਰਪੁਣੇ ਦੇ ਖੂਹ ਵਿੱਚ ਡਿੱਗਿਆ ਪਿਆ ਸੀ, ਤੁਸੀਂ ਮੈਨੂੰ ਉਸ ਖੂਹ ਵਿੱਚੋਂ ਕੱਢਿਆ। ਫਿਰ ਮੈਨੂੰ ਸੇਵਾ ਕਰਨ ਦਾ ਵੱਲ ਨਹੀਂ ਸੀ, ਮਾਣ ਦੇ ਖੂਹ ਵਿੱਚ ਮੈਂ ਡਿੱਗਿਆ ਪਿਆ ਸੀ, ਮੈਨੂੰ ਉਸ ਖੂਹ ਵਿੱਚੋਂ ਕੱਢਿਆ। ਅੱਜ ਮੈਂ ਫਿਰ ਖੂਹ ਵਿੱਚ ਡਿੱਗ ਪਿਆ ਪਾਤਸ਼ਾਹ, ਮੈਂ ਪਤਾ ਨਹੀਂ ਕਿੰਨੀ ਵਾਰੀ ਡਿੱਗਣਾ ਅਤੇ ਤੁਸੀਂ ਮੈਨੂੰ ਕਿੰਨੀ ਵਾਰੀ ਕੱਢਦੇ ਰਹਿਣਾ। ਜਦੋਂ ਇਹ ਬਚਨ ਕਹੇ ਨਾ ਭਾਈ ਤੀਰਥੇ ਨੂੰ ਛਾਤੀ ਨਾਲ ਲਾ ਕੇ ਗੁਰੂ ਪਾਤਸ਼ਾਹ ਜੀ ਨੇ ਵਰ ਦਿੱਤਾ, ਕਹਿੰਦੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ। ਕੋਈ ਭੈਣ ਦਾ ਪਿਆਰਾ ਹੋਏਗਾ, ਕੋਈ ਭਾਈ ਦਾ ਪਿਆਰਾ ਹੋਏਗਾ, ਕੋਈ ਮਾਂ ਦਾ ਪਿਆਰਾ ਹੋਏਗਾ, ਕੋਈ ਕਿਸੇ ਦਾ ਪਿਆਰਾ ਹੋਏਗਾ, ਕੋਈ ਵਿਰਲਾ ਵਿਰਲਾ ਹੁੰਦਾ ਜਿਹੜਾ ਗੁਰੂ ਦਾ ਪਿਆਰਾ ਬਣ ਜਾਏ। ਭਾਈ ਮੰਝ ਨੂੰ ਗੁਰੂ ਪਾਤਸ਼ਾਹ ਜੀ ਨੇ ਵਰ ਦਿੱਤਾ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜੱਗ ਲੰਘਣਹਾਰਾ। ਗੁਰੂ ਪਾਤਸ਼ਾਹ ਜੀ ਨੇ ਵਰ ਦਿੱਤਾ, ਕਹਿੰਦੇ ਭਾਈ ਮੰਝ ਕਿਸੇ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਦੋਹਿਤਾ ਬਾਣੀ ਕਾ ਬੋਹਿਥਾ, ਅੱਜ ਉਹੀ ਵਰ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ। ਕਹਿੰਦੇ ਭਾਈ ਮੰਝ ਅੱਜ ਤੋਂ ਬਾਅਦ ਜਿਹੜੇ ਤੇਰਾ ਜੀਵਨ ਵੀ ਪੜ੍ਹਿਆ ਅਤੇ ਸੁਣਿਆ ਕਰਨਗੇ, ਤੇਰੀ ਸੰਗਤ ਕਰਨਗੇ, ਉਹਨਾਂ ਦੇ ਡੋਲਦੇ ਹੋਏ ਭਰੋਸੇ ਬਰਕਰਾਰ ਹੋ ਜਾਣਗੇ, ਉਹ ਵੀ ਭਵਜਲ ਵਿੱਚ ਡੁੱਬਣਗੇ ਨਹੀਂ। ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਣ ਕੇ ਇਹ ਦਾਤ ਮਿਲੀ। ਗੁਰੂ ਪਾਤਸ਼ਾਹ ਜੀ ਨੇ ਕਰਮਾਂ ਕਾਂਡਾਂ ਦੇ ਜਿੰਨੇ ਤਰ੍ਹਾਂ ਦੇ ਬੰਧਨ ਪਏ ਹੁੰਦੇ ਨੇ ਗੁਰੂ ਪਾਤਸ਼ਾਹ ਜੀ ਕੱਟ ਦਿੰਦੇ ਨੇ। ਅੱਜ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿੰਦੇ ਹਰ ਬਿਨ ਮੁਕਤ ਨਾ ਕਾਹੂੰ ਜੀਓ। ਤੇਰੇ ਜੀਵਨ ਵਿੱਚ ਘਰ ਦੇ ਪਰਿਵਾਰ ਦੇ ਜਿੰਨੇ ਬੰਧਨ ਪਏ ਨੇ ਨਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਮਾਪਤ ਨਹੀਂ ਹੋਣੇ। ਜੇ ਤੈਨੂੰ ਘਰ ਪਰਿਵਾਰ ਦੇ ਬੰਧਨ ਪਏ ਹੋਏ ਨੇ, ਗੁਰੂ ਪਾਤਸ਼ਾਹ ਜੀ ਇਹ ਸਾਨੂੰ ਗੱਲ ਸਮਝਾਉਂਦੇ ਨੇ, ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ, ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ, ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਗੁਰੂ ਪਾਤਸ਼ਾਹ ਜੀ ਸਾਨੂੰ ਕਰਮਾਂ ਦੇ ਜਿੰਨੇ ਤਰ੍ਹਾਂ ਦੇ ਬੰਧਨ ਪਏ ਹੋਏ ਨੇ ਉਹਨਾਂ ਤੋਂ ਮੁਕਤ ਕਰਦੇ ਨੇ। ਗੁਰੂ ਪਾਤਸ਼ਾਹ ਇੱਕ ਗੱਲ ਸਮਝਾਉਂਦੇ ਨੇ, ਉਹ ਜੇ ਤੂੰ ਮੁੱਖ ਉਜਲਾ ਕਰਨਾ, ਗੁਰੂ ਵਾਲਾ ਬਣ ਕੇ ਪਰਮੇਸ਼ਰ ਦਾ ਨਾਮ ਜਪ, ਤੇਰੇ ਸਾਰੇ ਬੰਧਨ ਕੱਟੇ ਜਾਣਗੇ, ਸਾਡੇ ਕਰਮਾਂ ਦੇ ਜਿਹੜੇ ਸਾਨੂੰ ਬੰਧਨ ਪਏ ਹੋਏ ਨੇ। ਗੁਰੂ ਪਾਤਸ਼ਾਹ ਨਿੱਤ ਸੁਚੇਤ ਕਰਦੇ ਨੇ, ਕੀ ਕਹਿੰਦੇ ਨੇ, ਕਹਿੰਦੇ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵ ਹੀ ਸਾਈਂ ਦੈ ਦਰਬਾਰ। ਗੁਰੂ ਪਾਤਸ਼ਾਹ ਨਿੱਤ ਸਮਝਾਉਂਦੇ ਨੇ ਉਹ ਭਲਿਆ, ਹਰ ਇੱਕ ਕੀਤਾ ਕੰਮ ਤਕਦੀਰ ਬਣ ਜਾਂਦਾ ਹੈ, ਕੰਮ ਗੁਰੂ ਨੂੰ ਪੁੱਛ ਕੇ ਕਰੀ। ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਗੁਰੂ ਪਾਤਸ਼ਾਹ ਜੀ ਨਿੱਤ ਸਮਝਾਉਂਦੇ ਨੇ, ਕਹਿੰਦੇ ਭਲਿਆ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਗੁਰੂ ਪਾਤਸ਼ਾਹ ਜੀ ਸਾਰੇ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਕਰ ਦਿੰਦੇ ਨੇ, ਵਿਸਰਾਮ ਦੇ ਕੇ ਗੁਰੂ ਪਾਤਸ਼ਾਹ ਜੀ ਅੱਗੇ ਰਹਿਮਤ ਕਰਦੇ ਨੇ।
ਰਹਾਉ ਮਨ ਨਿਰਮਲ ਕਰਮ ਕਰ, ਤਾਰਨ ਤਰਨ ਹਾਰ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ।
ਮਨੁੱਖ ਕਈ ਵਾਰੀ ਕਰਮ ਤਾਂ ਕਰਦਾ ਪਰ ਅੰਦਰੋਂ ਨਹੀਂ ਕਰਦਾ। ਪਾਤਸ਼ਾਹ ਜੀ ਕਹਿੰਦੇ ਨਿਰਮਲ ਮਨ ਨਾਲ ਕਰਮ ਕਰ, ਇਹ ਨਾ ਹੋਵੇ ਵੀ ਬਾਹਰੋਂ ਬਾਹਰੋਂ ਕਰੇ। ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਪਰਮੇਸ਼ਰ ਦਾ ਨਾਮ ਵੀ ਜਪਣਾ ਅਤੇ ਨਿਰਮਲ ਕਰਮ ਵੀ ਕਰਨੇ ਨੇ। ਇਸੇ ਲਈ ਪਾਤਸ਼ਾਹ ਜੀ ਕਹਿੰਦੇ ਨੇ ਨਾ, ਕਈ ਵਾਰੀ ਮਨੁੱਖ ਵਾਹਿਗੁਰੂ ਤਾਂ ਕਰਦਾ ਪਰ ਦੂਜੇ ਪਾਸੇ ਧਿਆਨ ਨਹੀਂ ਦਿੰਦਾ, ਜਿਸ ਵਾਲੇ ਪਾਸੇ ਗੁਰੂ ਨੇ ਸਾਡਾ ਦਵਾਇਆ ਸੀ। ਕੀ ਕਹਿੰਦੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸੱਤ ਵਿਵਹਾਰ। ਸਾਡਾ ਸੱਤ ਵਿਹਾਰ ਨਹੀਂ ਹੁੰਦਾ, ਅਸੀਂ ਦੁਕਾਨ 'ਤੇ ਜਾ ਕੇ ਝੂਠ ਬੋਲਦੇ ਹਾਂ, ਵਪਾਰ ਦੀ ਦੁਨੀਆਂ ਵਿੱਚ, ਵਿਹਾਰ ਦੀ ਦੁਨੀਆਂ ਵਿੱਚ ਨਿਰਮਲ ਕਰਮ ਨਹੀਂ ਕਰਦੇ। ਪਾਤਸ਼ਾਹ ਜੀ ਕਹਿੰਦੇ ਮਨ ਨਿਰਮਲ ਕਰਮ ਕਰ, ਨਿਰਮਲ ਮਨ ਨਾਲ ਕਰਮ ਕਰ, ਗੁਰੂ ਨੂੰ ਪੁੱਛ ਕੇ। ਅੱਗੇ ਕਹਿੰਦੇ ਨੇ ਤਾਰਨ ਤਾਰਨ ਹਰ ਅਵਰ ਜੰਜਾਲ, ਤੇਰੇ ਕਾਹੂ ਨਾ ਕਾਮ ਜੀਓ। ਹੋਰ ਜਿੰਨੇ ਜੰਜਾਲ ਨੇ ਤੇਰੇ ਕੰਮ ਨਹੀਂ ਆਉਣ ਵਾਲੇ। ਅਸੀਂ ਕਈ ਵਾਰੀ ਇਹਨਾਂ ਜੰਜਾਲਾਂ ਦੀ ਗੱਲ ਜਿਹੜੀ ਕਿਰਤ ਨਾਲ ਜੋੜ ਲੈਂਦੇ ਹਾਂ। ਦਰਅਸਲ ਕਿਰਤ ਤੋਂ ਨਹੀਂ ਗੁਰੂ ਪਾਤਸ਼ਾਹ ਜੀ ਨੇ ਰੋਕਿਆ, ਜਦੋਂ ਸੁਨਹਿਰੀ ਸਿਧਾਂਤ ਦਿੱਤੇ ਕਹਿੰਦੇ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਕਿਰਤ ਨੂੰ ਪਹਿਲੇ ਨੰਬਰ 'ਤੇ ਰੱਖਿਆ। ਇਹ ਅਵਰ ਜੰਜਾਲ ਕਦੋਂ ਬਣ ਜਾਂਦੇ ਨੇ? ਜਦੋਂ ਮਨੁੱਖ ਨੇ ਬੰਦਗੀ ਕਰਨੀ ਛੱਡ ਦਿੱਤੀ। ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹ ਕਾਇਆ ਕਲਪ ਕੀਜਾ, ਇਹ ਸਾਰੇ ਅਵਰ ਕਾਜ ਨੇ। ਕਿਸੇ ਨੇ ਜੁੱਤੀ ਪਾਉਣੀ ਛੱਡ ਦਿੱਤੀ, ਕਿਸੇ ਨੇ ਅੰਨ ਖਾਣਾ ਛੱਡ ਦਿੱਤਾ। ਪਾਤਸ਼ਾਹ ਜੀ ਕਹਿੰਦੇ ਇਹ ਜਿੰਨੇ ਵੀ ਨਾ ਤੇਰੇ ਕੰਮ ਆਉਣ ਵਾਲੇ ਨੀ, ਉਸ ਮਾਲਕ ਨੂੰ ਅੰਦਰੋਂ ਚੇਤੇ ਕਰਿਆ ਕਰ, ਨਿਰਮਲ ਕਰਮ ਕਰ।
ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹੋ ਉਪਦੇਸ਼ ਮੋਕੋ ਗੁਰਦੀਨਾ ਜੀਓ।
ਜਿਸ ਮਾਲਕ ਵਾਹਿਗੁਰੂ ਨੇ ਤੈਨੂੰ ਜੀਵਨ ਦਿੱਤਾ ਨਾ, ਪਾਰ ਬ੍ਰਹਮ ਸੇਵਾ, ਉਸ ਮਾਲਕ ਦੀ ਸੇਵਾ ਕਰਿਆ ਕਰ। ਉਹਦੀ ਸੇਵਾ ਕੀ ਹੈ? ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਪਾਣੀ ਨੂੰ ਸ਼ੁੱਧ ਰੱਖ, ਤੂੰ ਦਰਖਤਾਂ ਨੂੰ ਦੀ ਸਾਂਭ ਸੰਭਾਲ ਕਰ, ਹਵਾ ਨੂੰ ਪ੍ਰਦੂਸ਼ਿਤ ਨਾ ਕਰ, ਸਮੁੱਚੀ ਮਨੁੱਖਤਾ ਦੀ ਸੇਵਾ ਕਰ ਤੇ ਪਰਮੇਸ਼ਰ ਦਾ ਨਾਮ ਜਪ। ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਪਾਰ ਬ੍ਰਹਮ ਦੀ ਸੇਵਾ ਕਰ, ਇਹ ਉਪਦੇਸ਼ ਦਿੱਤਾ।
ਇਹੋ ਉਪਦੇਸ਼ ਮੋਕੋ ਗੁਰਦੀਨਾ ਜੀਓ,
ਮੇਰੇ ਗੁਰੂ ਨੇ ਇਹ ਉਪਦੇਸ਼ ਦਿੱਤਾ।
ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਸ ਨਾਹੀ ਬੀਤ।
ਕਹਿੰਦੇ ਉਹਦੇ ਨਾਲ ਨੇ ਨਹੀਂ ਲਾਉਣਾ ਚਾਹੀਦਾ। ਤਾਸਿਓ ਨਾ ਲਾਈਐ ਹੀਤ, ਜਾ ਕੋ ਕਿਸ ਨਾਹੀ ਬੀਤ, ਜਿਹਨੇ ਤੇਰੇ ਨਾਲ ਸਹਾਇਤਾ ਨਹੀਂ ਕਰਨੀ।
ਅੰਤ ਕੀ ਵਾਰ ਉਹ ਸੰਗ ਨਾ ਚੱਲੈ,
ਕਹਿੰਦੇ ਉਹ ਜਿਨ੍ਹਾਂ ਨਾਲ ਹਿੱਤ ਤੂੰ ਲਾਈ ਬੈਠਾ ਨਾ, ਉਹ ਤੇਰੇ ਨਾਲ ਨਹੀਂ ਨਿਭਣਗੇ, ਉੱਥੇ ਤਾਂ ਸਾਥ ਨਾ ਚੱਲੈ। ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਨਾਲ ਨੇ ਲਾ,
ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ, ਜਾਂ ਕੈ ਸੰਗ ਤੇਰੇ ਬੰਧਨ ਛੂਟੈ।
ਮਨ ਤੇ ਤਨ ਕਰਕੇ ਉਸ ਮਾਲਕ ਨੂੰ ਆਰਾਧ, ਹਰ ਕੇ ਪ੍ਰੀਤਮ ਸਾਧ, ਤੇ ਸਾਧੂ ਜਨਾਂ ਦੀ ਸੰਗਤ ਵਿੱਚ ਬੈਠ ਕੇ ਜੇ ਜਪੇਗਾ, ਤੇਰੇ ਬੰਧਨ ਛੁੱਟ ਜਾਣਗੇ, ਟੁੱਟ ਜਾਣਗੇ।
ਗਹੋ ਪਾਰ ਬ੍ਰਹਮ ਸਰਨ, ਹਿਰਦੈ ਕਮਲ ਚਰਨ, ਅਵਰ ਆਸ ਕਛ ਪਟਲ ਨਾ ਕੀਜੈ।
ਪਾਤਸ਼ਾਹ ਜੀ ਕਹਿੰਦੇ ਨੇ ਗਹੋ ਪਾਰ ਬ੍ਰਹਮ ਸ਼ਰਨ, ਹਿਰਦੈ ਕਮਲ ਚਰਨ, ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਤੇ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ। ਅਵਰ ਆਸ ਕਛ ਪਟਲ ਨਾ ਕੀਜੈ, ਹੋਰ ਕਿਸੇ ਤੇ ਆਸ ਤੇ ਭਰੋਸਾ ਨਾ ਬਣਾਈ।
ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਂ ਕੋ ਕਿਰਪਾ ਕੀਜੈ।
ਪਾਤਸ਼ਾਹ ਜੀ ਕਹਿੰਦੇ ਨੇ ਉਹੀ ਭਗਤ ਹੈ, ਉਹੀ ਗਿਆਨੀ ਆ ਤੇ ਉਹੀ ਤਪਾ ਹੈ ਜਿਹਦੇ ਤੇ ਉਹ ਮਾਲਕ ਵਾਹਿਗੁਰੂ ਕਿਰਪਾ ਕਰਦਾ ਹੈ। ਸਾਨੂੰ ਸਾਰਿਆਂ ਨੂੰ ਅਨੇਕਾਂ ਤਰ੍ਹਾਂ ਦੇ ਬੰਧਨ ਪਏ ਹੋਏ ਨੇ ਤੇ ਗੁਰੂ ਦੀ ਪਰਿਭਾਸ਼ਾ ਇਹ ਆ ਵੀ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰੂ ਦੀ ਪਰਿਭਾਸ਼ਾ ਇਹ ਆ, ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਚ ਧਿਆਨ, ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀਐ। ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਬਿਨ ਮੁਕਤ ਨਾ ਕਾਹੂ ਜੀਓ, ਮਾਲਕ ਦੇ ਨਾਮ ਤੋਂ ਬਿਨਾਂ ਗੁਰੂ ਵਾਲੇ ਜਪ ਕੇ ਜਦੋਂ ਗੁਰੂ ਵਾਲੇ ਬਣ ਕੇ ਜਪਾਂਗੇ ਫਿਰ ਵਿਕਾਰਾਂ ਤੋਂ ਖੁਲਾਸੀ ਹੋ ਜਾਏਗੀ, ਇਹ ਅਵਸਥਾ ਪ੍ਰਾਪਤ ਹੋਏਗੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ। ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਸਿੰਘ ਸਾਹਿਬ ਜੀ ਹੁਣਾਂ ਦਾ ਬੇਅੰਤ ਧੰਨਵਾਦ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਾਏ। ਸਮੁੱਚੀ ਸੰਗਤ ਦਾ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਨਾਲ ਪਾਠ ਸਰਵਣ ਕਰਾਇਆ ਹੈ, ਇਹਨਾਂ ਦਾ ਵੀ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਜੀ ਸਾਡਾ ਗਾਵਿਆ ਸੁਣਿਆ ਥਾਂਏ ਪਾਉਣ। ਸ਼ਬਦ ਦੀਆਂ ਆਖਰੀ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੋ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੋਦੜੀ ਕਰੀਏ, ਮਾਲਕਾ ਤਰਸ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਨਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ।
ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਆਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।